सतनाम श्री वाहिगुरु श्री नानक अंगद गुरु अमरदास पदबंद रामदास अर्जुन गुरु बर श्री हर गोविंद हरि राय हर कृष्ण गुर तेग बहादुर चंद दसमें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहिगुरु जी की फतेह बिघन बिनाशन सोए पूर्ण देखियो आत्मा द्वैत सर्व निवार भई शांत मन संत जेहे ते पद नमो हमार बेस मारे अथाह अगंत अतोले ज्यों बुलावो त्यों नानक दास बोले सो कहो टल गुर सेवियै एनस सहज सुभाए दर्शन परसै गुरु कै जन्म मरण दुख जाए दर्शन परसै गुरु कै जन्म मरण दुख जाए
सतनाम श्री वाहिगुरु साहिब जी गुरमुख पिरम चखाया भुखन खान पीण अन्न पानी शब्द सुरत नींद उगड़ी जागदया सुख रैन बिहानी साहेब दे सोहो दे मैलापड़ प्रवान प्राणी चलन जान सुजान होए जग मेहमान आए मेहमानी सच बणज खेप लै चले गुरमुख गाडी राहो निशानी हलत पलत मुख उजले गुरसिख गुरसिखा मन पाणी साध संगत बिच अकथ कहानी हलत पलत मुख उजले गुरसिख गुरसिखा मन पाणी साध संगत बिच अकथ कहानी गुरमुख पिरम चखाया भुख न खाण पीण अन्न पाणी
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सर्वत संगतां शामन दे वक्त सजे हुए गुरु दरबार विच सुशोभित हो गुरु नानक दे ग्यारहवें स्वरूप श्री गुरु ग्रंथ साहिब जी की पावन पवित्र हजूरी कीर्तन का आनंद माणे है जो कथा वास्ते समानियत है गुरु घर दे वेद व्यास भाई गुरदास साहिब जी की रचना जिन्हां दी कवित सवीए और बारां दी रचना है जिस दे विच बहुत बड़ा खजाना गुरमत दा भाई साहिब जी ने अपनी रचना दे विच गुंथन कीता है ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਵਚਨ ਜੋ ਬਾਣੀ ਗੁਰਦਾਸ ਕੀ ਗੁਰਮਹਿਮਾ ਪਾਰੀ, ਇਹ ਸਤਿਗੁਰਾਂ ਨੇ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੇ, ਜਿਹਦੇ 'ਚ ਭਾਰੀ ਮਹਿਮਾ ਹੈ ਗੁਰੂ ਸਾਹਿਬਾਨਾਂ ਦੀ, ਪੜ੍ਹੇ ਸੁਣੇ ਸਿੱਖੀ ਪ੍ਰਾਪਤ ਹੋਏ। ਇਹ ਮਹਾਰਾਜ ਸਾਹਿਬ ਨੇ ਕਿਹਾ ਸੀ ਵੀ ਪੜ੍ਹਨ ਤੋਂ ਸੁਣਨ ਤੋਂ ਸਿੱਖੀ ਪ੍ਰਾਪਤ ਹੋਏਗੀ। ਸੋ ਇੱਕ ਇੱਕ ਸਤਰ ਦੇ ਅੰਦਰ, ਇੱਕ ਇੱਕ ਲਾਈਨ ਦੇ ਅੰਦਰ ਭਾਈ ਸਾਹਿਬ ਨੇ ਬਹੁਤ ਵੱਡਾ ਗਿਆਨ ਦਾ ਖਜ਼ਾਨਾ ਦਿੱਤਾ ਹੋਇਆ। ਔਰ ਫਿਰ ਬੜੀ ਇੱਕ ਭਾਰੀ ਖੂਬੀ ਹੈ ਭਾਈ ਸਾਹਿਬ ਦੀ ਰਚਨਾ ਨੂੰ, ਭਾਈ ਨੰਦ ਲਾਲ ਸਿੰਘ ਦੀ ਰਚਨਾ ਨੂੰ ਗੌਰ ਨਾਲ ਤੱਕਿਆਂ ਪਤਾ ਲੱਗਦਾ ਹੈ ਜਿਵੇਂ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਾਰ ਪ੍ਰਕਾਰ ਦੇ ਮੰਗਲ ਕੀਤੇ ਹੈ ਅਤੇ ਉਹਨਾਂ ਮੰਗਲਾਂ ਦੇ ਵਿੱਚ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਹੈ। ਜੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿ ਤਾਂ ਵੀ ਉਸ ਵਾਹਿਗੁਰੂ ਦੇ ਵਿਸ਼ੇਸ਼ਣ ਕਥਨ ਕੀਤੇ ਹੈ। ਜੇ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਕਿਹਾ ਤਾਂ ਵੀ ਇਹਦੇ 'ਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਾਂ ਫਿਰ ਇੱਕ ਓਅੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਇਹ ਚਾਰ ਤਰ੍ਹਾਂ ਦੇ ਮੰਗਲ ਸਤਿਗੁਰੂ ਮਹਾਰਾਜ ਸਾਹਿਬਾਨ ਨੇ ਕਿਤੇ ਰਾਗਾਂ ਤੋਂ ਪਹਿਲਾਂ, ਕਿਤੇ ਰਾਗ ਸ਼ਬਦ ਕਹਿਣ ਤੋਂ ਪਿੱਛੋਂ ਰਾਗ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਿੱਧਾ ਚਿੰਤਨ ਹੈ। ਅਤੇ ਭਾਈ ਗੁਰਦਾਸ ਸਾਹਿਬ ਨੇ ਵੀ ਜਿਹੜੇ ਮੰਗਲ ਕੀਤੇ ਹੈ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਭਾਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹਿ ਸਮਾਇਆ, ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵਿਯੋਗ ਮਿਟਾਇਆ, ਸੰਸਾਰ ਉਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ, ਜਮਦੰਡ ਸਿਰੋਂ ਨਾ ਉਤਰੇ ਸਾਗਤ ਦੁਰਜਨ ਜਨਮ ਗਵਾਇਆ, ਚਰਨ ਗਹੇ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ, ਭਉ ਭਗਤ ਗੁਰਪੁਰਬ ਕਰ ਨਾਮਦਾਨ ਇਸ਼ਨਾਨ ਦੜਾਇਆ, ਜਿਹਾ ਵੀ ਉਹ ਤਿਹਾ ਫਲ ਪਾਇਆ। ਇੱਥੋਂ ਭਾਈ ਸਾਹਿਬ ਦੀ 12 ਦੀ ਰਚਨਾ ਆਰੰਭ ਹੁੰਦੀ ਹੈ। ਅਤੇ ਜੇ ਕਿਤੇ ਸਾਡੇ ਸਿੱਖ ਕਵੀ ਜਿਹੜੇ ਬਾਅਦ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਜਾਂ ਗਿਆਨੀ ਗਿਆਨ ਸਿੰਘ ਜੀ ਕਾਵਿ ਰਚਨਾ ਦੇ ਬੜੇ ਧਨੀ ਸਨ, ਕਿਤੇ ਮੰਗਲਾਂ ਦੀ ਵਿਚਾਰ ਭਾਈ ਨੰਦ ਲਾਲ ਸਿੰਘ ਜੀ ਤੋਂ ਔਰ ਭਾਈ ਗੁਰਦਾਸ ਤੋਂ ਹੀ ਲਈ ਹੁੰਦੀ, ਤਾਂ ਫਿਰ ਹੋਰ ਜਿਹੜੇ ਮੰਗਲ ਜਿਨ੍ਹਾਂ ਦੇ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਅਣਜਾਣ ਵਿਅਕਤੀਆਂ ਨੂੰ ਸ਼ੰਕਾ ਹੋ ਜਾਂਦੀ ਆ, ਉਹ ਸ਼ੰਕਾ ਵੀ ਨਹੀਂ ਸੀ ਹੋ ਸਕਦੀ। ਗੁਰੂ ਕਿਰਪਾ ਕਰੇ, ਭਾਈ ਸਾਹਿਬ ਜੀ ਦੀ ਗੁਰਮਤਿ ਦੀ ਐਸੀ ਬਾਤ ਸੁਣੀ ਗਈ ਹੈ ਕਿ ਭਾਈ ਸਾਹਿਬ ਜੀ ਜਿਸ ਨਗਰ ਦੇ ਵਿੱਚ ਦੀ ਇੱਕ ਵਾਰੀ ਲੰਘ ਜਾਂਦੇ ਸੀ, ਕੇਵਲ ਲੰਘ ਜਾਂਦੇ ਸੀ, ਕਥਾ ਕੀਰਤਨ ਦੀ ਬਾਤ ਨਹੀਂ ਮੈਂ ਕਰ ਰਿਹਾ, ਲੋਕ ਦਰਸ਼ਨ ਹੀ ਕਰ ਲੈਂਦੇ ਸੀ ਵੀ ਭਾਈ ਗੁਰਦਾਸ ਜੀ ਆ ਸਾਡੇ ਨਗਰ ਵਿੱਚ ਆਉਣਾ, ਸਾਨੂੰ ਦਰਸ਼ਨ ਹੋਣਗੇ। ਕਹਿੰਦੇ ਭਾਈ ਗੁਰਦਾਸ ਨੂੰ ਵੇਖ ਕੇ ਹੀ ਲੋਕ ਗੁਰਮਤ ਨੂੰ ਧਾਰਨ ਕਰ ਲੈਂਦੇ ਸੀ, ਗੁਰੂ ਕੇ ਸਿੱਖ ਸਜਣੇ ਸ਼ੁਰੂ ਹੋ ਜਾਂਦੇ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਿਆ ਸੀ ਕਿ ਗਰੀਬ ਨਵਾਜ਼, ਇਹ ਕਥਾ ਤਾਂ ਹੋਰ ਵੀ ਬਹੁਤ ਸਾਰੇ ਕਰਦੇ, ਪਰ ਜਦੋਂ ਭਾਈ ਗੁਰਦਾਸ ਜੀ ਕਥਾ ਕਰਦੇ ਹੈ ਤੇ ਮਨ ਨੂੰ ਬੰਨ ਲੈਂਦੇ, ਪ੍ਰਭਾਵ ਇੱਕ ਵੱਖਰੀ ਕਿਸਮ ਦਾ ਜਾਂਦਾ। ਉੱਥੇ ਫਿਰ ਮਹਾਰਾਜ ਸਾਹਿਬ ਨੇ ਬੜਾ ਖਜ਼ਾਨਾ ਖੋਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਜਿਹੜਾ ਵਕਤਾ ਹੁੰਦਾ ਹੈ ਇਹਦੇ ਵਿੱਚ 14 ਗੁਣ ਹੁੰਦੇ ਆ, ਜਿਹਦੇ ਵਿੱਚ 14 ਦੇ 14 ਪੂਰੇ ਹੋਣ ਉਹ ਮੁਕੰਮਲ ਵਕਤਾ ਹੈ, ਔਰ 14 ਗੁਣ ਹੀ ਸਰੋਤੇ ਵਿੱਚ ਹੁੰਦੇ ਆ, ਤੇ ਕਿਤੇ ਇਤਫਾਕੀਆ 14 ਗੁਣਾ ਵਾਲਾ ਸਰੋਤਾ ਲੱਭ ਜਾਏ ਤੇ ਸਰੋਤੇ ਨੂੰ 14 ਗੁਣਾ ਵਾਲਾ ਵਕਤਾ ਲੱਭ ਜਾਏ, ਗਿਆਨ ਹੋਣ ਨੂੰ ਦੇਰ ਨਹੀਂ ਲੱਗਦੀ। ਫਿਰ ਕਿਤੇ ਵਕਤਾ ਹੈ ਸਰੋਤੇ ਵੀ 14 ਗੁਣ ਨਹੀਂ ਪਾਏ ਜਾਂਦੇ, ਕਿਤੇ 14 ਗੁਣਾ ਵਾਲਾ ਸਰੋਤਾ ਹੈ ਵਕਤੇ ਵਿੱਚ, ਉਹ 14 ਗੁਣ ਨਹੀਂ ਹੁੰਦੇ। ਭਾਈ ਸਾਹਿਬ ਦੇ ਵਿੱਚ ਉਹ 14 ਗੁਣ ਵੀ ਭਰਪੂਰ ਸਨ। ਭਾਈ ਗੁਰਦਾਸ ਵਿੱਚ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹਨਾਂ ਦੀ ਬੜੀ ਸਾਰੀ ਵਿਆਖਿਆ ਵਿਸਥਾਰ ਸਹਿਤ ਹੈ। ਸੋ ਐਸੇ ਉੱਤਮ ਵਕਤੇ ਨਿਰਾਕਾਰ ਦੀ ਬਿਰਤੀ ਇਹਨਾਂ ਦੀ ਠਹਿਰੀ ਰਹਿੰਦੀ ਹੈ, ਅਤੇ ਜਿਸ ਪ੍ਰਕਾਰ ਉਹ ਗੁਰਮੁਖਾਂ ਦੀ ਅਵਸਥਾ ਕਥਨ ਕਰਨਗੇ, ਅੱਜ ਵਾਲੀ ਜਿਹੜੀ ਪੌੜੀ ਹੈ ਇਹਦੇ ਵਿੱਚ ਗੁਰਮੁਖਾਂ ਦੀ ਅਵਸਥਾ, ਪੂਰਨ ਗੁਰਸਿੱਖ ਨੇ ਜਿਹੜੇ ਉਹਨਾਂ ਦੀ ਵਿਚਾਰ ਆ ਰਹੀ ਹੈ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰਮੁਖ ਪਰਮ ਚਖਾਇਆ, ਭੁੱਖ ਨਾ ਖਾਣ ਪੀਣ ਅੰਨ ਪਾਣੀ।
ਇਹ ਜਿਹੜੇ ਗੁਰਮੁਖ ਹਨ ਉਹਨਾਂ ਦੀ ਅਵਸਥਾ ਹੁਣ ਕਥਨ ਕਰਦੇ ਹੈ, ਤੇ ਗੁਰਮੁਖ ਕਹਿੰਦੇ ਉਸ ਨੂੰ ਜਿਹਦਾ, ਜਿਸ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਨੂੰ ਮੁੱਖ ਰੱਖਿਆ ਹੋਇਆ, ਜਿਹਨੇ ਮਨ ਨੂੰ ਮੁੱਖ ਰੱਖਿਆ ਹੋਇਆ ਉਹਨੂੰ ਮਨਮੁੱਖ ਕਹਿੰਦੇ ਆ, ਜਿਹਨੇ ਗੁਰੂ ਨੂੰ ਮੁੱਖ ਰੱਖਿਆ ਉਹਨੂੰ ਗੁਰਮੁੱਖ ਕਹਿੰਦੇ। ਜੋ ਗੁਰੂ ਦੇ ਹਮੇਸ਼ਾ ਸਨਮੁੱਖ ਰਹਿੰਦਾ, ਗੁਰਮੁੱਖ ਸਨਮੁੱਖ, ਮਨਮੁੱਖ ਬੇਮੁਖੀ ਆ। ਉਂਝ ਗੁਰਮੁੱਖ ਤੇ ਮਨਮੁੱਖ ਦੀ ਬੜੀ ਪਰਿਭਾਸ਼ਾ ਕੀਤੀ ਹੋਈ ਹੈ, ਉਹਦੇ ਚ ਹੋਰ ਵੀ ਗੁਣ ਦੱਸੇ ਹੋਏ ਹੈ। ਤੇ ਐਸੇ ਜਿਹੜੇ ਗੁਰਮੁਖ ਨੇ ਉਸ ਪਿਆਰੇ ਪਰਮਾਤਮਾ ਵਾਹਿਗੁਰੂ ਦਾ, ਪੀਰੀ ਦਾ ਪ੍ਰੇਮ ਰਸ ਜਿਨ੍ਹਾਂ ਨੇ ਚੱਖਣਾ ਕੀਤਾ ਹੈ, ਤੇ ਨਾਮ ਜਪਦਿਆਂ ਹੋਇਆਂ ਨਾਮ ਦੇ ਵਿੱਚ ਰਸ ਪੈਦਾ ਹੋ ਜਾਣਾ, ਤੇ ਕਦੇ ਕਦੇ ਮਨ ਇਕਾਗਰ ਹੋਏ ਤੋਂ ਸਾਰੇ ਗੁਰਸਿੱਖਾਂ ਨੂੰ ਹੋ ਜਾਂਦਾ ਹੈ, ਪਰ ਉਹ ਕੁਝ ਛਿਣਾਂ ਦੇ ਲਈ ਹੁੰਦਾ ਹੈ, ਕੁਝ ਪਲਾਂ ਦੇ ਲਈ ਹੁੰਦਾ ਹੈ। ਗੁਰਮੁਖਾਂ ਨੂੰ ਇਹ ਰਸ ਹਮੇਸ਼ਾ ਬਣਿਆ ਰਹਿੰਦਾ। ਕਿਉਂਕਿ ਜਿੰਨੀ ਦੇਰ ਤੱਕ ਸਾਡੀ ਸੁਰਤ ਦੇ ਵਿੱਚ ਔਰ ਸ਼ਬਦ ਦੇ ਵਿੱਚ ਕੋਈ ਇੱਕ ਪਰਦਾ ਹੈ, ਉਨੀ ਦੇਰ ਤੱਕ ਸ਼ਬਦ ਦੇ ਵਿੱਚੋਂ ਰਸ ਨਹੀਂ ਪੈਦਾ ਹੁੰਦਾ, ਕਿਉਂਕਿ ਸੁਰਤ ਅਜੇ ਸ਼ਬਦ ਤੱਕ ਅਪੜੀ ਨਹੀਂ ਹੈ, ਵਿਚਾਲੇ ਕੋਈ ਬਰੀਕ ਦਾ ਪੜਦਾ ਹੈ। ਭਾਵੇਂ ਭੰਭੀਰੀ ਦੇ ਪੱਤਿਆਂ ਵਰਗਾ ਹੀ ਹੈ, ਭੰਭੀਰੀ ਕੇ ਪਾਤ ਪੜ ਦੋ, ਪੜਦਾ ਤਾਂ ਪੜਦਾ ਹੀ ਹੈ ਨਾ। ਤੋ ਇਸ ਕਰਕੇ ਫਿਰ ਜਿਵੇਂ ਜੀਭ ਦੇ ਉੱਤੇ ਕੋਈ ਬਹੁਤ ਬਰੀਕ ਪਲਾਸਟਿਕ ਦਾ ਕਵਰ ਚਾੜ ਦਈਏ, ਤੇ ਫਿਰ ਮਿਸਰੀ ਦੀ ਡਲੀ ਰੱਖ ਕੇ ਦੇਖੋ ਵੀ ਜੀਭ ਨੂੰ ਮਿੱਠੀ ਲੱਗਦੀ ਹੈ, ਉਸ ਪਰਦੇ ਦੇ ਕਾਰਨ ਮਿਸਰੀ ਮਿੱਠੀ ਨਹੀਂ ਲੱਗਦੀ। ਮਿਸਰੀ ਮੁੱਖ ਵਿੱਚ ਹੋਣ ਦੇ ਬਾਵਜੂਦ ਵੀ ਮਿੱਠੀ ਕਿਉਂ ਨਹੀਂ ਲੱਗ ਰਹੀ? ਮਿਸਰੀ ਦੇ ਔਰ ਜੀਭ ਦੇ ਵਿਚਕਾਰ ਕੋਈ ਪਰਦਾ ਆ ਗਿਆ। ਬਿਲਕੁਲ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਨਾਮ ਦੇ ਔਰ ਸੁਰਤ ਦੇ ਵਿਚਕਾਰ ਕੋਈ ਪੜਦਾ ਹੈ, ਉਨੀ ਦੇਰ ਤੱਕ ਰਸ ਨਹੀਂ ਆਉਂਦਾ। ਤੇ ਇਸ ਕਰਕੇ ਫਿਰ ਉਹ ਰਸ ਨਾ ਆਉਣ ਕਰਕੇ ਮਨ ਨਾਮ ਜਪਦਾ ਹੋਇਆ ਥੋੜ੍ਹਾ ਜਿਹਾ ਬੇਰਸੀ ਕਰਦਾ ਹੈ, ਰਸ ਆਉਂਦਾ ਨਹੀਂ, ਇਸ ਕਰਕੇ ਮਨ ਠਹਿਰਦਾ ਨਹੀਂ। ਤੇ ਮਨ ਸੰਸਾਰ ਦੇ ਰਸ ਲੈਂਦਾ ਲੈਂਦਾ ਮਾਇਕੀ ਪਦਾਰਥਾਂ ਦਾ ਰਸੀਆ ਹੋਣ ਕਰਕੇ ਉਹਦੇ ਵਿੱਚੋਂ ਨਾਨਾ ਤਰ੍ਹਾਂ ਦੇ ਰਸ ਮਾਣ ਚੁੱਕਾ, ਇਸ ਕਰਕੇ ਇਹ ਰਸ ਦੀ ਉਹ ਤਲਾਸ਼ ਵਿੱਚ ਰਹਿੰਦਾ ਹੈ। ਖਾਣ ਦੇ ਰਸ ਵਿੱਚ, ਪਹਿਨਣ ਦੇ ਰਸ ਵਿੱਚ, ਸੁੰਘਣ ਦੇ ਰਸ ਵਿੱਚ, ਸੁਣਨ ਦੇ ਰਸ ਵਿੱਚ, ਭੋਗਣ ਦੇ ਰਸ ਵਿੱਚ, ਇਸ ਕਰਕੇ ਜਿੱਥੇ ਵੀ ਰਸ ਆ ਰਿਹਾ ਤੇ ਉੱਥੇ ਪੂਰਾ ਜੁੜ ਜਾਂਦਾ ਹੈ। ਖਾਣੇ ਦੇ ਵਿੱਚ ਰਸ ਆ ਰਿਹਾ, ਪੂਰਾ ਖਾਣੇ ਵਿੱਚ ਖੁੱਭਿਆ ਹੋਊਗਾ, ਦੱਸ ਦੇਊਗਾ ਵੀ ਖਾਣਾ ਸਵਾਦ ਹੈ ਜਾਂ ਨਹੀਂ ਹੈ, ਕਿਉਂਕਿ ਉਹਦੇ ਨਾਲ ਰਸ ਦੇ ਨਾਲ ਜੁੜਿਆ ਹੋਇਆ। ਤੇ ਹੁਣ ਨਾਮ ਦੇ ਰਸ ਵਿੱਚ ਜੁੜਿਆ ਨਹੀਂ, ਇਹਦੇ ਵਿਚਾਲੇ ਕੋਈ ਪੜਦਾ ਹੈ, ਤੇ ਗੁਰਮੁਖਾਂ ਨੇ ਉਸ ਪਰਦੇ ਨੂੰ ਦੂਰ ਕੀਤਾ ਹੈ ਵੈਰਾਗ ਦੇ ਨਾਲ, ਵਿਵੇਕ ਬੁੱਧ ਦੇ ਨਾਲ। ਵਿਵੇਕ ਬੁੱਧ ਜਿਹੜੀ ਹੈ ਉਹਦੇ ਵਿੱਚ ਬਦਲਾਅ ਆਉਂਦਾ ਹੈ। ਵਿਵੇਕ ਬੁੱਧ ਆਪਣੇ ਆਪ ਤਾਂ ਪ੍ਰਾਪਤ ਨਹੀਂ ਹੁੰਦੀ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ। ਵਿਵੇਕ ਬੁੱਧ ਪ੍ਰਾਪਤ ਕਰਕੇ ਤੇ ਹਰ ਵੇਲੇ ਆਪਣੀ ਮੌਤ ਨੂੰ ਯਾਦ ਰੱਖ ਕੇ, ਕਿਸੇ ਵੇਲੇ ਵੀ ਆ ਸਕਦੀ ਹੈ, ਤਿਆਰੀ ਮੌਤ ਦੇ ਆਉਣ ਤੋਂ ਪਹਿਲਾਂ ਚਾਹੀਦੀ ਹੈ। ਮੌਤ ਦੇ ਆਇਆਂ ਕੁਛ ਵੀ ਨਹੀਂ ਹੋ ਸਕਦਾ। ਮੌਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਸੰਸਾਰ ਦੇ ਵਿੱਚੋਂ ਬਿਰਤੀ ਸੰਕੋਚ ਕੇ, ਕੰਮਾਂ ਕਾਰਾਂ ਦੇ ਵਿੱਚੋਂ, ਪੁੱਤਰ ਧੀਆਂ ਦੇ ਵਿੱਚੋਂ ਵਿਵੇਕ ਬੁੱਧ ਦੁਆਰਾ ਨਿਰਣਾ ਕਰ ਕਰਕੇ, ਬਤ੍ਰੇਕ ਵਿਰਾਗ ਧਾਰਨ ਕਰਕੇ ਤੇ ਫਿਰ ਉਹਦੇ ਵਿੱਚ ਪਿਰਮ ਰਸ ਦੀ ਗੱਲ ਜਿਹੜੀ ਭਾਈ ਗੁਰਦਾਸ ਕਰਦੇ ਆ, ਇਹ ਬੜੇ ਡੂੰਘੇ ਇਸ਼ਾਰੇ ਨਾਮ ਦੇ ਰਸੀਆਂ ਆ ਭਾਈ ਸਾਹਿਬ ਜੀ ਰਸ ਲੈਣ ਵਾਲੇ ਨਾਮ ਦਾ। ਤੇ ਇੱਥੇ ਕਹਿੰਦੇ ਨੇ ਵੀ ਗੁਰਮੁਖ ਪਿਰਮ ਚਖਾਇਆ, ਉਹਨਾਂ ਨੇ ਆਪਣੇ ਪਤੀ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਦਾ ਰਸ ਚਖਿਆ, ਪਤੀ ਦਾ ਆਨੰਦ ਮਾਣਿਆ। ਭਾਈ ਬੱਚਿਆਂ ਨੂੰ ਸਵਾਲੋ, ਦੂਸਰਿਆਂ ਦਾ ਥੋੜ੍ਹਾ ਜਿਹਾ ਰਸ ਖਰਾਬ ਕਰਦੇ, ਬੱਚਿਆਂ ਨੂੰ ਤਾਂ ਗਿਆਨ ਨਹੀਂ ਹੁੰਦਾ, ਇਹਨਾਂ ਨੂੰ ਥੋੜ੍ਹਾ ਬਾਹਰ ਹੀ ਰੱਖੋ। ਗੁਰਮੁਖ ਪਿਰਮ ਚਖਾਇਆ, ਜਦੋਂ ਇਹ ਰਸ ਵਾਹਿਗੁਰੂ, ਜਦੋਂ ਪਿਰਮ ਦਾ ਰਸ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਚੱਖਣ ਵਾਸਤੇ ਮਿਲ ਜਾਏ, ਇਕਾਗਰਤਾ ਬਣ ਜਾਏ, ਤਾਂ ਫਿਰ ਇਹਦੇ ਨਾਲ ਗਾਹਾਂ ਵਾਲੀ ਤੁਕ ਦੇ ਵਿੱਚ ਇੱਕ ਹੋਰ ਗੱਲ ਕਹਿ ਰਹੇ ਨੇ ਭਾਈ ਸਾਹਿਬ। ਗੁਰਮੁਖ ਪਿਰਮ ਚਖਾਇਆ, ਭੁੱਖ ਨਾ ਖਾਣ ਪੀਣ ਅੰਨ ਪਾਣੀ, ਇਹਦੇ ਵਿੱਚ ਇਸ਼ਾਰਾ ਕੀਤਾ ਇੱਕ ਜਦੋਂ ਨਾਮ ਦੇ ਰਸ ਵਿੱਚ ਬਿਰਤੀ ਟਿਕ ਜਾਏ ਖਾਣ ਦਾ ਰਸ ਨਹੀਂ ਆਏਗਾ। ਐਸਾ ਨਹੀਂ ਵੀ ਕੋਈ ਖਾਏਗਾ ਨਹੀਂ, ਖਾਏਗਾ ਸਹੀ, ਰਸ ਵਾਸਤੇ ਨਹੀਂ ਖਾਏਗਾ, ਸਰੀਰ ਨੂੰ ਚਲਾਉਣ ਵਾਸਤੇ ਖਾਏਗਾ। ਇਸੇ ਪ੍ਰਕਾਰ ਪੀਣਾ ਹੈ, ਕੋਈ ਚੀਜ਼ ਰਸ ਵਾਸਤੇ ਨਹੀਂ ਪੀਏਗਾ, ਜੀਵ ਦੇ ਸਵਾਦ ਵਾਸਤੇ ਨਹੀਂ, ਸਰੀਰ ਦੀ ਲੋੜ ਵਾਸਤੇ। ਸੋ ਇਸ ਕਰਕੇ ਬਹੁਤ ਸਾਰੇ ਐਸੇ ਸਤਿਪੁਰਸ਼, ਭਾਈ ਗੁਰਬਖਸ਼ ਸਿੰਘ ਸਾਹਿਬ ਦੇ ਜਿਹੜੇ ਭਾਈ ਰਾਮ ਕੌਰ ਜੀ ਹੋਏ ਨੇ, ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਸੀ, ਖਾਂਦੇ ਸੀ ਪਰ ਉਹਦੇ ਵਿੱਚ ਕੋਈ ਖਾਣ ਦੇ ਵਿੱਚ ਪੀਣ ਦੇ ਵਿੱਚ ਰਸ ਨਹੀਂ ਸੀ। ਤੇ ਸੇਵਕ ਕਹਿ ਕੇ ਹੀ ਉਹਨਾਂ ਨੂੰ ਇਸ ਤਰ੍ਹਾਂ ਦੀ ਉੱਚੀ ਅਵਸਥਾ ਸੀ, ਕਿਉਂਕਿ ਉਹਨਾਂ ਨੂੰ ਪ੍ਰੇਮ ਦਾ ਜਿਹੜਾ ਰਸ ਹੈ, ਇਹ ਰਸ ਛੱਡੇ, ਇਹ ਰਸ ਛੱਡਿਆ ਹੈ ਪਹਿਲਾਂ, ਤੇ ਹੁਣ ਖਾਣ ਦਾ ਰਸ ਕਿੱਥੋਂ ਆਵੇ, ਅੰਦਰ ਤੋਂ ਰਸ ਛੱਡ ਦਿੱਤਾ ਹੈ, ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਹ ਤਾਂ ਇਸੀ ਅਵਸਥਾ ਗੁਰਬਾਣੀ ਵਿੱਚ ਜਿਹੜੀ ਲਿਖੀ ਹੋਈ ਆ, ਉਸ ਅਵਸਥਾ ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਅੰਨ ਪਾਣੀ ਆਦਿ ਜਿਹੜਾ ਉਹਦੇ ਵਿੱਚ ਕੋਈ ਰਸ ਨਹੀਂ ਹੈ, ਖਾਂਦੇ ਪੀਂਦੇ ਹੈ। ਐਸੀ ਗੁਰਮੁਖ ਅਵਸਥਾ ਵਾਲੇ ਬਾਬਾ ਸਾਹਿਬ ਸਿੰਘ ਜੀ, ਡਾਕਟਰ ਬਲਵੰਤ ਸਿੰਘ ਜੀ ਉਹਨਾਂ ਨੂੰ ਆਪਣੇ ਘਰ ਲੈ ਗਏ, ਭਗਤਾਂ ਦੀ ਖੂਬੀ ਵਾਲੇ ਇਹ ਬੇਦੀ ਸਾਹਿਬ ਜਿਹੜੇ, ਉਹ ਬਾਬਾ ਸਾਹਿਬ ਸਿੰਘ ਨਹੀਂ, ਦਰਾਹੇ ਦੇ ਕੋਲ ਰਾਜਗੜ੍ਹ ਪਿੰਡ ਹੈ, ਅਜਨੌਤ ਅਤੇ ਰਾਜਗੜ੍ਹ ਦੇ ਵਿਚਾਲੇ ਭਗਤਾਂ ਦੀ ਖੋਈ ਉਸ ਅਸਥਾਨ 'ਤੇ ਰਹਿੰਦੇ ਸੀ। ਇਹਨਾਂ ਦਾ ਪੁੱਤਰ ਸਿੰਘ ਸਾਹਿਬ ਗਿਆਨੀ ਅਰਜਨ ਸਿੰਘ ਜੀ ਅਤੇ ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੀ ਬੜੀ ਉਹਨਾਂ ਨੇ ਕਥਾ ਦੀ ਸੇਵਾ ਕੀਤੀ ਹੈ, ਬੜੇ ਭਾਰੀ ਵਿਦਵਾਨ ਸਨ ਅਤੇ ਇਹਨਾਂ ਨੂੰ ਭਾਈ ਬਲਵੰਤ ਸਿੰਘ ਬੜੇ ਸੇਵਕ ਸੀ ਇਹਨਾਂ ਦੇ, ਡਾਕਟਰ ਸਾਹਿਬ ਬੇਨਤੀ ਕੀਤੀ ਬਾਬਾ ਜੀ ਪ੍ਰਸ਼ਾਦਾ ਛਕਾਉਣ ਦਾ ਫੁਰਨਾ ਅਤੇ ਸਮੇਂ ਅਨੁਸਾਰ ਲੈ ਗਏ ਬਰਤਨ। ਪੁਰਾਣੇ ਸਮੇਂ ਦੇ ਅੰਦਰ ਹੁਣ ਤਾਂ ਰਸੋਈ ਦੀਆਂ ਸਹੂਲਤਾਂ ਬਹੁਤ ਵੱਧ ਗਈਆਂ, ਬੀਬੀਆਂ ਨੂੰ ਉੱਥੋਂ ਹੁੰਦਾ ਹੈ, ਕੋਈ ਨਹੀਂ ਇੱਥੋਂ ਨਹੀਂ ਹੈ, ਕੋਈ ਨਹੀਂ ਚੱਲ ਜਾਣਾ ਕੰਮ, ਇਹ ਪਰਮੇਸ਼ੁਰ ਦੇ ਪਾਣੀ ਵਿੱਚ ਹੀ ਹੁੰਦਾ ਭਾਈ। ਅਤੇ ਇਸ ਕਰਕੇ ਸਾਸ ਜੀ ਉਹਨਾਂ ਨੇ, ਬੀਬੀ ਹੋਰਾਂ ਨੇ ਜਿੱਥੇ ਲੂਣ ਦਾ ਪਾਤਰ ਰੱਖਿਆ ਹੋਇਆ ਸੀ ਨਾ, ਉਹਦੇ ਨਾਲ ਹੀ ਖੰਡ ਦਾ ਪਾਤਰ ਸੀ। ਹੁਣ ਖੰਡ ਵੀ ਚਿੱਟੀ, ਲੂਣ ਵੀ ਚਿੱਟਾ। ਡਾਕਟਰ ਸਾਹਿਬ ਦੇ ਘਰੋਂ ਬੀਬੀ ਨੇ ਖਿਆਲ ਨਾ ਕਰਿਆ, ਖੰਡ ਘੀ ਰਲਾ ਕੇ ਸੇਵਾ ਕਰਨ ਦਾ ਸੰਕਲਪ ਸੀ ਅਤੇ ਲੂਣ ਦੇ ਵਿੱਚ ਇਹ ਘੀ ਰਲਾ ਦਿੱਤਾ ਕੌਲੀ ਭਰ ਕੇ ਮਹਾਂਪੁਰਸ਼ਾਂ ਦੇ ਅੱਗੇ ਰੱਖ ਦਿੱਤੀ, ਪ੍ਰਸ਼ਾਦਾ ਪਾਣੀ ਦਿੱਤਾ ਅਤੇ ਮਹਾਂਪੁਰਸ਼ਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਬਾਈ ਇਹ ਕੀ ਖਿਲਾ ਰਹੇ ਹੋ ਤੁਸੀਂ ਮੈਨੂੰ। ਇਤਨਾ ਲੂਣ ਜਿਹੜਾ ਉਹ ਸਰੀਰ ਵਾਸਤੇ, ਸਰੀਰ ਨੂੰ ਸਵੀਕਾਰ ਤਾਂ ਕਰੇਗਾ ਨਹੀਂ, ਪਰ ਮਹਾਂਪੁਰਸ਼ਾਂ ਨੇ ਕਿ ਜੈਸਾ ਵੀ ਲੰਗਰ ਮਿਲਿਆ ਦਾਤੇ ਨੇ ਅੱਜ, ਜੈਸਾ ਵੀ ਦਿੱਤਾ ਸ਼ਕਰੇ ਸੰਟ ਤੋਂ ਬਾਅਦ ਹੱਸ ਉੱਚੇ ਕੀਤੇ, ਚੂਲਾ ਪੜਿਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕਿ ਦਾਤਾ ਆਪ ਜੀ ਦੇ ਇਹ ਸੇਵਕ ਪਰਿਵਾਰ ਨੇ, ਆਪ ਜੀ ਦਾ ਸੇਵਕ ਹੋਣ ਦੇ ਨਾਤੇ ਮੈਨੂੰ ਪ੍ਰਸ਼ਾਦਾ ਛਕਾਇਆ, ਇਹਨਾਂ ਦੀ ਸੇਵਾ ਘਾਲਣਾ ਥਾਂ ਪਾਉਣੀ, ਇਹਨਾਂ ਦੇ ਭੋਲੇਪਣ 'ਤੇ, ਇਹਨਾਂ ਦੀਆਂ ਗਲਤੀਆਂ 'ਤੇ ਸੱਚੇ ਪਾਤਸ਼ਾਹ ਕੋਈ ਖਿਆਲ ਨਹੀਂ ਕਰਨਾ, ਅਰਦਾਸ ਕਰ ਦਿੱਤੀ ਹੈ ਪ੍ਰਸ਼ਾਦਾ ਛਕ ਕੇ। ਉੱਥੋਂ ਤੁਰ ਕੇ ਹੀ, ਤਰੌੜ ਤੋਂ ਕੋਈ ਬਹੁਤੀ ਦੂਰ ਤਾਂ ਹੈ ਨਹੀਂ, ਰਾਜਗੜ੍ਹ ਤੁਰ ਕੇ ਚਲੇ ਗਏ ਅਤੇ ਡਾਕਟਰ ਸਾਹਿਬ ਜਦੋਂ ਵਾਪਸ ਆਏ ਅਤੇ ਜਦੋਂ ਬੀਬੀ ਹੋਰਾਂ ਨੇ ਕੌਲੀ ਭਰ ਕੇ ਉਹਨਾਂ ਨੂੰ ਵੀ ਦੇ ਦਿੱਤੀ, ਉਹ ਪਹਿਲੀ ਬੁਰਕੀ ਮੂੰਹ 'ਚ ਪਾਈ ਅਤੇ ਭਗਾ ਕੇ ਬਾਰ ਮਾਰੀ, ਕਹਿਣ ਲੱਗੇ ਭੋਲੀਆ ਆਹ ਕੀ ਕਰਿਆ ਤੂੰ, ਇਹ ਲੂਣ ਦੇ ਵਿੱਚ ਕੀ ਰਲਾ ਦਿੱਤਾ, ਖੰਡ ਦੇ ਵਿੱਚ ਰਲਾਉਂਦੇ। ਕਹਿੰਦੀ ਓਹੋ ਡਾਕਟਰ ਸਾਹਿਬ ਬਹੁਤ ਵੱਡਾ ਲੋੜਾ ਹੋਇਆ, ਗਜਬ ਹੋ ਗਿਆ, ਮਹਾਂਪੁਰਸ਼ਾਂ ਨੂੰ ਕੌਲੀ ਭਰ ਕੇ ਲੂਣ ਦੀ ਖਿਲਾ ਦਿੱਤੀ। ਡਾਕਟਰ ਸਾਹਿਬ ਕਹਿੰਦੇ ਵੀ ਹੁਣ ਤਾਂ ਇੰਨੀ ਜਲਦੀ ਮਾਫ਼ੀ ਮੰਗਣ ਵਾਸਤੇ ਵੀ ਹਿੰਮਤ ਨਹੀਂ ਪੈਂਦੀ ਵੀ ਹੁਣੇ ਜਾਵਾਂ, ਹੁਣ ਕੱਲ੍ਹ ਨੂੰ ਜਾ ਕੇ ਮਾਫ਼ੀ ਮੰਗਾਂਗੇ। ਅਤੇ ਅਗਲੇ ਦਿਨ ਸਵੇਰੇ ਸਵੇਰੇ ਡਾਕਟਰ ਸਾਹਿਬ ਜਾਈ ਜਾ ਕੇ ਕਹਿਣ ਲੱਗੇ, ਬਾਬਾ ਜੀ ਮਾਫ਼ ਕਰ ਦਿਓ, ਬਹੁਤ ਵੱਡੀ ਭੁੱਲ ਹੋ ਗਈ। ਮਹਾਂਪੁਰਸ਼ ਕਹਿੰਦੇ ਕੀ ਹੋਇਆ? ਕਹਿੰਦੇ ਜੀ ਬਰਤਨ ਦੋਨੇ ਲਾਗੇ ਲਾਗੇ ਸੀ, ਵੀ ਖੰਡ ਦੇ ਭੁਲੇਖੇ ਲੂਣ ਦੇ ਵਿੱਚ ਘੀ ਰਲਾ ਕੇ ਤੁਹਾਨੂੰ ਖਿਲਾ ਦਿੱਤਾ। ਕਹਿੰਦੇ ਡਾਕਟਰ ਸਾਹਿਬ ਵੀ ਮੈਨੂੰ ਮਹਿਸੂਸ ਨਹੀਂ ਹੋਇਆ, ਮੈਂ ਤਾਂ ਜੋ ਕੁਛ ਵੀ ਮਿਲਦਾ ਮੇਰੀ ਸੁਰਤ ਖਾਣੇ ਵਿੱਚ ਨਹੀਂ ਹੁੰਦੀ, ਮੇਰੀ ਨਾਮ ਦੇ ਵਿੱਚ ਸੁਰਤ ਹੋਣ ਕਰਕੇ ਜੀਭ ਕੀ ਖਾ ਰਹੀ ਹੈ ਇਹਦਾ ਕੋਈ ਬਹੁਤਾ ਚੇਤਾ ਨਹੀਂ ਹੈ। ਦੂਸਰੀ ਬਾਤ ਹੈ ਵੀ ਇਹ ਚੰਗੇ ਵਾਸਤੇ ਹੋਇਆ। ਇਹ ਜੀ ਚੰਗੇ ਵਾਸਤੇ ਕਿਸ ਤਰ੍ਹਾਂ ਹੋਇਆ? ਕਹਿੰਦੇ ਕਈ ਦਿਨ ਤੋਂ ਥੋੜ੍ਹੀ ਜਿਹੀ ਕਬਜ਼ ਸੀ, ਕਹਿੰਦੇ ਪੇਟ ਸਾਫ਼ ਹੋ ਗਿਆ ਬਹੁਤ ਵਧੀਆ, ਕਹਿੰਦੇ ਇਸ ਕਰਕੇ ਤੇਰਾ ਪਰਉਪਕਾਰੀ ਹੈ, ਠੀਕ ਹੈ। ਕਹਿਣ ਤੋਂ ਭਾਵ ਗੁਰਮੁਖਾਂ ਦਾ ਜਦੋਂ ਨਾਮ ਦੇ ਵਿੱਚ ਸੁਰਤ ਟਿਕ ਜਾਏ, ਨਾਮ ਵਿੱਚ ਰਸ ਆਉਣ ਲੱਗ ਜਾਏ, ਇਹ ਸੰਸਾਰ ਦੇ ਰਸਾਂ ਦਾ ਕੋਈ ਬਹੁਤਾ ਖਿਆਲ ਨਹੀਂ ਹੁੰਦਾ। ਤੇ ਇਸ ਕਰਕੇ ਇਸ ਤੁਕ ਦੇ ਵਿੱਚ ਖਾਣ ਪੀਣ ਦੇ ਵਿੱਚ ਉਹਨਾਂ ਦੀ ਸੁਰਤ ਨਹੀਂ, ਨਾਮ ਦੇ ਵਿੱਚ ਸੁਰਤ ਹੈ।
ਸ਼ਬਦ ਸੁਰਤ ਨੀਂਦ ਉਗੜੀ ਜਾਗਦਿਆ ਸੁਖ ਰਹਿਣ ਬਿਹਾਣੇ।
ਤੇ ਸੁਰਤ ਜਿਹੜੀ ਹੈ ਸ਼ਬਦ ਦੇ ਵਿੱਚ ਜਾਗ ਆ, ਸਾਡੀ ਸੁਰਤ ਸੁੱਤੀ ਪਈ ਹੈ। ਅਸੀਂ ਜੋ ਕੁਛ ਕਰ ਰਹੇ ਹਾਂ ਸੁਰਤ ਦੇ ਨੀਂਦ ਵਿੱਚ ਸੁੱਤੇ ਪਏ ਕਰ ਰਹੇ ਹਾਂ। ਇੱਕ ਤਰ੍ਹਾਂ ਨਿਤਨੇਮ ਵੀ ਸਾਡਾ ਸੁੱਤਿਆਂ ਹੀ ਹੁੰਦਾ ਹੈ, ਪਾਠ ਪੂਜਾ ਵੀ ਸਾਡੀ ਸੁੱਤਿਆਂ ਹੀ ਹੁੰਦੀ ਹੈ, ਸਾਰਾ ਸੰਸਾਰ ਹੀ ਸੁੱਤਾ ਹੈ, ਇਹਦੇ ਵਿੱਚ ਤਾਂ ਕੋਈ ਕੋਈ ਜਾਗਦਾ ਹੈ, ਬਸ ਉਹ ਬੜਾ ਮਹਾਨ ਹੈ ਜਿਹੜਾ ਜਾਗ ਉੱਠੇ। ਸ਼ਬਦ ਸੁਰਤ ਨੀਂਦ ਉਗੜੀ, ਉਹ ਸ਼ਬਦ ਦੁਆਰਾ ਉਹਨਾਂ ਦੀ ਅਵਿਦਿਆ ਦੀ ਨੀਂਦ ਤੋਂ ਜਾਗਰਤ ਅਵਸਥਾ ਵਿੱਚ ਆ ਗਏ। ਗਿਆਨ ਅਵਸਥਾ ਵਿੱਚ ਆਉਣਾ ਜਾਗਣਾ ਹੈ, ਅਗਿਆਨ ਦੇ ਵਿੱਚ ਅਗਿਆਨੇ ਲਾਏ ਸਵਾਲਿਆ, ਅਗਿਆਨ ਦੇ ਵਿੱਚ ਨੀਂਦ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਉਹਦੇ 'ਚ ਸੁੱਤੇ ਪਏ ਹਾਂ ਅਸੀਂ। ਸੁੱਤਿਆਂ ਰਹਿਣ ਬਿਹਾਣੀ ਉਮਰ ਰੂਪੀ ਰਾਤ ਸੁੱਤਿਆਂ ਬਤੀਤ ਹੋ ਰਹੀ ਹੈ। ਗੁਰ ਕਿਰਪਾ ਤੇ ਸਿਰ ਜਾਗੇ ਕੋਈ ਬਿਰਲਾ ਹੈ, ਤੇ ਇਸ ਕਰਕੇ ਉਹਨਾਂ ਦੀ ਨੀਂਦ ਉਗੜੀ ਹੈ। ਜਾਗਦਿਆਂ ਸੁੱਖ ਰਹਿਣ ਬਿਹਾਣੀ, ਉਹਨਾਂ ਨੂੰ ਗਿਆਨ ਅਵਸਥਾ ਵਿੱਚ ਜਾਗ ਆਏ। ਮਹਾਰਾਜ ਜਗਾਉਂਦੇ ਤਾਂ ਸਾਰਿਆਂ ਨੂੰ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ, ਕਹਿੰਦੇ ਤਾਂ ਸਾਰਿਆਂ ਨੂੰ ਹੀ। ਸੁੱਤਿਆਂ ਗਈ ਵਿਹਾਏ ਕਿ ਉਮਰ ਸੁੱਤਿਆਂ ਦੀ ਬਤੀਤ ਹੋ ਰਹੀ ਹੈ, ਜਾਗੋ। ਅਰ ਸਿੱਧਿਆਂ ਸ਼ਬਦਾਂ ਕਹਿੰਦੇ ਜਾਗ ਹੋ ਸੁੱਤੇ ਹੋ ਚੱਲਿਆ ਬਣਜਾਰਾ। ਤੇ ਸ਼ਬਦ ਦੀ ਧੁਨ ਸੁਣ ਕੇ ਕੋਈ ਜਾਗੇਗਾ, ਨਹੀਂ ਤਾਂ ਸੰਸਾਰ ਸੁੱਤਾ ਪਿਆ। ਸੁੱਤੇ ਪਏ ਬੰਦੇ ਦੀ ਮਰੇ ਨਾਲੋਂ ਇੱਕ ਗੱਲ ਦਾ ਹੀ ਫਰਕ ਹੈ, ਬਾਕੀ ਸਾਰਾ ਕੁਛ ਮ੍ਰਿਤਕ ਸਰੀਰ ਵਰਗਾ ਹੈ। ਮਰੇ ਹੋਏ ਨੂੰ ਕੋਈ ਪਤਾ ਨਹੀਂ ਲੱਗਦਾ ਕੌਣ ਆਉਂਦਾ ਕੌਣ ਜਾਂਦਾ, ਸੁੱਤੇ ਪਏ ਨੂੰ ਪਤਾ ਲੱਗਦਾ ਕੌਣ ਆਉਂਦਾ ਕੌਣ ਜਾਂਦਾ। ਸੁੱਤੇ ਪਏ ਨੂੰ ਸੁਗੰਧ ਹੀ ਨਹੀਂ ਆਉਂਦੀ, ਮਰੇ ਨੂੰ ਨਹੀਂ ਆਉਂਦੀ। ਮਰਿਆ ਹੋਇਆ ਨਹੀਂ ਦੇਖ ਸਕਦਾ, ਸੁੱਤਾ ਵੀ ਨਹੀਂ ਦੇਖ ਸਕਦਾ। ਮਰਿਆ ਹੋਇਆ ਹੱਥਾਂ ਨਾਲ ਕੋਈ ਚੀਜ਼ ਫੜ ਨਹੀਂ ਸਕਦਾ, ਸੁੱਤਾ ਵੀ ਨਹੀਂ ਫੜ ਸਕਦਾ। ਮਰਿਆ ਹੋਇਆ ਤੁਰ ਨਹੀਂ ਸਕਦਾ, ਤੇ ਸੁੱਤਾ ਕਿਹੜਾ ਤੁਰ ਸਕਦਾ। ਤੋ ਇਸ ਕਰਕੇ ਇੱਕ ਫਰਕ ਹੈ ਵੀ ਸੁੱਤੇ ਹੋਏ ਦੇ ਸਵਾਸ ਆ ਰਹੇ ਨੇ, ਮਰੇ ਹੋਏ ਨੂੰ ਸਵਾਸ ਨਹੀਂ ਆ ਰਹੇ। ਮਰੇ ਹੋਏ ਦੀ ਦਿਲ ਦੀ ਧੜਕਣ ਬੰਦ ਹੋ ਗਈ ਹੈ, ਇਹ ਸੁੱਤੇ ਪਏ ਦੀ ਧੜਕਣ ਚੱਲਦੀ ਹੈ। ਬਾਕੀ ਸਭ ਕੁਛ ਮਰੇ ਹੋਏ ਸਰੀਰ ਵਾਲੇ ਚਿੰਨ ਹਨ। ਜਿਵੇਂ ਸਵਾਸ ਚੱਲਦੇ ਨੇ ਤੇ ਮਰੇ ਹੋਏ ਸਰੀਰ ਵਰਗੀ ਹੀ ਦਸ਼ਾ ਹੈ, ਇਸੇ ਤਰ੍ਹਾਂ ਅਗਿਆਨ ਦੇ ਵਿੱਚ ਸੁੱਤਿਆਂ ਹੋਇਆਂ ਨੂੰ ਸਾਨੂੰ ਇੱਕ ਤਰ੍ਹਾਂ ਦੀ ਗੂੜੀ ਨੀਂਦ ਅਗਿਆਨ ਦੀ, ਜਦੋਂ ਅਸੀਂ ਦਾਅਵਾ ਕਰਦੇ ਹਾਂ ਵੀ ਮੈਂ ਜਾਗ ਉੱਠਿਆ, ਅਸਲ 'ਚ ਅਸੀਂ ਉਦੋਂ ਵੀ ਸੁੱਤੇ ਪਏ ਹਾਂ। ਔਰ ਫਿਰ ਸਾਰੇ ਸਾਡੇ ਅੰਗ ਸੁੱਤੇ ਪਏ ਨੇ। ਹੁਣ ਇਕੱਲੇ ਇਕੱਲੇ ਅੰਗ ਦਾ ਵੇਰਵਾ ਗੁਰੂ ਗ੍ਰੰਥ ਸਾਹਿਬ 'ਚ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਸਾਰੇ ਸੁੱਤੇ ਪਏ ਨੇ, ਜਿਹੜੇ ਘਰ ਦੇ 'ਚ ਨੌਕਰ ਵੀ ਸੁੱਤੇ ਪਏ, ਹੁਣ ਮਾਲਕ ਵੀ ਸੁੱਤਾ ਪਏ, ਚੋਰਾਂ ਨੂੰ ਕੀ ਔਖਾ ਲੁੱਟਣਾ। ਕਮ ਸੇ ਕਮ ਇੱਕ ਤਾਂ ਜਾਗਦਾ ਹੋਵੇ ਤਾਂ ਕਿ ਘਰ ਦਾ ਬਚਾਅ ਹੋਵੇ। ਅੱਖਾਂ ਵੀ ਸੁੱਤੀਆਂ ਪਈਆਂ, ਕੰਨ ਵੀ ਸੁੱਤੇ ਪਏ, ਜੀਭ ਵੀ ਸੁੱਤੀ ਪਈ ਹੈ, ਗਿਆਨ ਇੰਦਰੀ ਸਾਰੇ ਸੁੱਤੇ ਪਏ, ਤੇ ਮਨ ਵੀ ਸੁੱਤਾ ਪਿਆ। ਮਨ ਸੋਇਆ ਮਾਇਆ ਵਿਸਵਾਸ। ਕਹਿੰਦੇ ਜੀ ਮਨ ਦੇ ਜਾਗੇ ਦੀ ਨਿਸ਼ਾਨੀ ਕੀ ਹੈ ਫਿਰ? ਕਹਿੰਦੇ ਮਨ ਜਾਗੇ ਕੀ ਇਹ ਹੈ ਨਿਸ਼ਾਨੀ, ਟ੍ਰੈ ਲਾ ਗਏ ਸ੍ਰੀ ਗੁਰਬਾਣੀ। ਕਹਿੰਦੇ ਮਨ ਜਾਗੇ ਦੀ ਨਿਸ਼ਾਨੀ ਹੈ ਜਦੋਂ ਨਾਮ ਮਿੱਠਾ ਲੱਗਣ ਲੱਗ ਜਾਏ, ਜਦੋਂ ਬਾਣੀ ਪੜ੍ਹਨੀ ਮਿੱਠੀ ਰਸ ਆਉਣ ਲੱਗ ਜਾਏ ਨਾ, ਸਮਝ ਲਓ ਵੀ ਮਨ ਜਾਗਿਆ ਹੈ, ਜਾਗਦੇ ਹੋਏ ਪੜ੍ਹੀ ਹੈ। ਬਈ ਧੰਨ ਤਾਂ ਇਹ ਬੱਚੇ ਨੇ ਜਿਹੜੇ ਥੱਕੇ ਨਹੀਂ ਹੈਗੇ ਨਹੀਂ ਜੇ, ਵੀ ਧੰਨ ਇਹਨਾਂ ਦੇ ਮਾਤਾ ਪਿਤਾ ਹੈ ਵੀ ਜਿਹਨਾਂ ਨੇ ਖਿਆਲ ਹੀ ਨਹੀਂ ਕੀਤਾ ਇਹਨਾਂ ਨੂੰ ਸਾਂਭਣ ਦਾ। ਕਥਾ ਸਮਾਪਤੀ ਦੇ ਨੇੜੇ ਪਹੁੰਚ ਗਈ ਤੇ ਬੀਬੀ ਹੋਰਾਂ ਨੂੰ ਚੇਤੇ ਨਹੀਂ ਆਇਆ ਵੀ ਬੱਚੇ ਕਿੱਥੇ ਨੇ।
ਤੇ ਇਉਂ ਸਾਧ ਸਿੰਘ ਜੀ ਵੀ ਮਨ ਜਾ ਕੇ ਕਿ ਇਹ ਨਿਸ਼ਾਨੀ ਇਹ ਨਿਸ਼ਾਨੀ ਹੈ ਰਹਿ ਲਾ ਕੇ ਸ੍ਰੀ ਮੁਖ ਬਾਣੀ ਪੜ੍ਹਨੀ ਮਿੱਠੀ ਲੱਗਣ ਲੱਗ ਜਾਏ ਪਰ ਸਮਝੋ ਵੀ ਜਾ ਗਿਆ ਤੇ ਅੱਗੇ ਦੱਸਦੇ ਹਨ ਜੀ
ਸਾਹਿਬ ਸੋਹਦੇ ਮੈਂ ਰਾਪੜ ਪ੍ਰਵਾਨ ਪ੍ਰਾਣੀ
ਸੰਸਾਰੀ ਪ੍ਰਮਾਣ ਦੇਣ ਲੱਗੇ ਨੇ ਸੰਸਾਰੀ ਸੰਸਾਰੀ ਪ੍ਰਮਾਣ ਕੀ ਹੈ ਕਹਿੰਦੇ ਜਿਹੜੇ ਇਹਨਾਂ ਨੂੰ ਮੇਰੀਆਂ ਭੈਣਾਂ ਮਾਤਾਵਾਂ ਮਾਈਆਂ ਕਹਿੰਦੇ ਨੇ ਵੀ ਮਾਈਆਂ ਲੱਗਿਆ ਉਹ ਬੋਲੀ ਹੈ ਆਪਣੇ ਆਪਣੇ ਇਲਾਕੇ ਦੀ ਸਾਹਿਬ ਦਾ ਹੁੰਦਾ ਹੈ ਇਹ ਬਾਹਮਣ ਲੋਕ ਧਾਗਾ ਬੰਨ ਦਿੰਦੇ ਹੈ ਹੁਣ ਕਹਿੰਦੇ ਸਾਹੇ ਨਾਲ ਬੰਨਿਆ ਹੋਇਆ ਤਰੀਕ ਬੰਨੀ ਹੋਈ ਹੈ ਵਿਆਹ ਦੀ ਲੜਕੀ ਹੈ ਲੜਕਾ ਹੈ ਪੁਰਾਣਾ ਇੱਕ ਇਹ ਰਿਵਾਜ਼ ਸੀ ਫਿਰ ਉਹ ਬਟਨਾ ਬੁਟਨਾ ਮਲਦੇ ਹੁੰਦੇ ਸੀ ਮੈਲੇ ਜਿਹੇ ਕੱਪੜੇ ਪਾ ਕੇ ਰੱਖਣੇ ਵਿਆਹ ਵਾਲੇ ਦਿਨ ਪੂਰੇ ਪੂਰੇ ਐਨ ਚੰਗੇ ਕੱਪੜੇ ਪਾਉਂਦੇ ਸੀ ਉਹਦਾ ਪ੍ਰਮਾਣ ਭਾਈ ਸਾਹਿਬ ਦਿੰਦੇ ਹੈ ਸਾਹੇ ਬੱਧੇ ਸੋਹਿੰਦੇ ਸਾਹੇ ਨਾਲ ਬੱਧਿਆ ਕਹਿੰਦੇ ਮੈਲੇ ਕੱਪੜਿਆਂ 'ਚ ਵੀ ਸੋਹਣਾ ਲੱਗਦਾ ਕਿਉਂਕਿ ਵਿਆਹ ਰੱਖਿਆ ਹੋਇਆ ਚੰਗਾ ਲੱਗਦਾ ਉਹਦੇ 'ਚ ਵੀ ਮੈਲਾ ਪੜ ਭਾਵੇਂ ਮੈਲੇ ਕੱਪੜੇ ਨਾ ਪਰ ਪ੍ਰਵਾਨ ਪ੍ਰਾਣੀ ਸਾਰੇ ਲੋਕਾਂ ਨੂੰ ਪ੍ਰਵਾਨ ਹੈ ਕਹਿੰਦੇ ਵੀ ਇਹ ਵਿਆਹ ਰੱਖਿਆ ਇਸ ਕਰਕੇ ਦਿਨ ਉਹ ਕਹਿੰਦੇ ਐਸੇ ਨਾਮ ਦੇ ਰਸੀਏ ਭਾਵੇਂ ਮੈਲੇ ਪਲੈ ਕੇ ਚਾਲੇ ਕੱਪੜਿਆਂ 'ਚ ਹੋਣ ਜਿਨ ਪਟ ਅੰਦਰ ਬਾਹਰ ਗੋਦੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਉਹਨਾਂ ਦੇ ਮੈਲੇ ਕੱਪੜੇ ਵੀ ਸਵਾਏ ਮਾਨ ਕਿਉਂਕਿ ਨਾਮ ਦੇ ਵਿੱਚ ਲਿਵ ਲੱਗ ਗਈ ਹੈ ਉਹਨਾਂ ਦੀ ਇਹ ਪ੍ਰਮਾਣ ਦਿੱਤਾ ਹੈ ਕਿ ਲਾੜੇ ਦੀ ਤਰ੍ਹਾਂ ਉਹ ਸੰਸਾਰ ਦੇ ਵੀ ਸਵਾਏ ਮਾਨ ਹਨ
ਚੱਲਣ ਜਾਣ ਸੁਜਾਣ ਹੋਏ ਜਗ ਮਹਿਮਾਨ ਆਏ ਮਹਿਮਾਨੀ
ਭਾਈ ਉਹਨਾਂ ਨੇ ਸੰਸਾਰ ਤੋਂ ਚਲੇ ਜਾਣ ਦੀ ਗੱਲ ਸਮਝ ਲਈ ਭਾਈ ਸਾਹਿਬ ਕਹਿੰਦੇ ਚੱਲਣ ਜਾਣ ਸੁਜਾਣ ਹੋਏ ਉਹ ਬੜੇ ਸੂਝਵਾਨ ਜਾਣ ਦੀ ਗੱਲ ਉਹਨਾਂ ਨੇ ਸਮਝ ਰੱਖੀ ਹੈ ਜਗ ਮਹਿਮਾਨ ਆਏ ਮਹਿਮਾਨੀ ਉਹ ਕਹਿੰਦੇ ਵੀ ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸੈਂ ਪ੍ਰਭਾਤ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆਉਂਦੇ ਨਾ ਕਿਆ ਤੂੰ ਰਤਾਂ ਗ੍ਰਸਤ ਹੋ ਸਭ ਫੁੱਲਾਂ ਕੀ ਬਾਗਾਤ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਬਿਨ ਸਤਵਾਰ ਨਾ ਲਾਗੀ ਜਿਉਂ ਕਾਗਦ ਬੂੰਦਾਰ ਅੰਧੇ ਜੀਵਨ ਵਿਚਾਰ ਦੇਖ ਕਿਤੇ ਕਿ ਦਿਨ ਆ ਕਿੰਨੇ ਕੁ ਦਿਨ ਜੀਏਗਾ ਮੌਤ ਨੂੰ ਭੁਲਾ ਕੇ ਦੂਸਰੇ ਦੀ ਨਿੰਦਿਆ ਹੋ ਸਕਦੀ ਹੈ ਮੌਤ ਨੂੰ ਭੁਲਾ ਕੇ ਦੂਸਰੇ ਦੀਆਂ ਜੜ੍ਹਾਂ ਵੱਢੀਆਂ ਜਾ ਸਕਦੀਆਂ ਹਨ ਕਤਲ ਕੀਤਾ ਜਾ ਸਕਦਾ ਈਰਖਾ ਦਵੈਸ਼ ਦੇ ਨਾਲ ਘਰ ਉਜਾੜਿਆ ਜਾ ਸਕਦਾ ਕਿਸੇ ਦਾ ਧਨ ਲੁੱਟਿਆ ਜਾ ਸਕਦਾ ਪਰ ਜੇ ਮੌਤ ਖੜੀ ਹੋਵੇ ਆਪਣਾ ਵੀ ਕਹੂਗਾ ਭਾਈ ਤੁਸੀਂ ਸਾਂਭ ਲਓ ਮੈਂ ਤਾਂ ਹੁਣ ਜਾਣਾ ਹੀ ਹੈ ਹੁਣ ਇਹਦੀ ਬਾਹਲੀ ਲੋੜ ਨਹੀਂ ਹੈ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਾਂ ਵਿਥਾਰ ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ ਬਸ ਗੱਲ ਇਹ ਨਹੀਂ ਕਹਿ ਸਿਰ ਪਏ ਮਹਾਰਾਜ ਕਹਿੰਦੇ ਜਦੋਂ ਚੱਲਣ ਦੀ ਸੋਝੀ ਆ ਗਈ ਨਾ ਫਿਰ ਸੰਸਾਰ ਤੋਂ ਟੁੱਟੇਗਾ ਫਿਰ ਜਿਨ੍ਹਾਂ ਦੇ ਕੋਲੋਂ ਚਲੇ ਹੀ ਜਾਣਾ ਉਹਨਾਂ ਦੇ ਨਾਲ ਜੁੜ ਕੇ ਕੀ ਕਰੇਗਾ ਫਿਰ ਬੇਬਸੀ ਦੇ ਟੁੱਟਣਾ ਕਾਹਦਾ ਟੁੱਟਣਾ ਗਿਆਨ ਦੁਆਰਾ ਪਹਿਲੀ ਟੁੱਟ ਜਾਣਾ ਵਿੱਚ ਰਹਿੰਦਿਆਂ ਹੋਇਆਂ ਟੁੱਟ ਜਾਣਾ ਆਪਣੇ ਆਪ ਨੂੰ ਸੰਸਾਰ ਦੇ 'ਚ ਇੱਕ ਮਹਿਮਾਨ ਜਿਵੇਂ ਕੋਈ ਪ੍ਰਾਹੁਣਾ ਆਉਂਦਾ ਕਿਸੇ ਦੇ ਘਰ ਉਸ ਘਰ ਦੇ ਨਾਲ ਉਹਦੀ ਕੋਈ ਮਮਤਾ ਨਹੀਂ ਹੁੰਦੀ ਉਹ ਕਹਿੰਦਾ ਵੀ ਸਵੇਰੇ ਚਲੇ ਜਾਣਾ ਰਾਤ ਕੱਟੀ ਸਵੇਰੇ ਚਲੇ ਜਾਣਾ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਮਹਿਮਾਨ ਸਮਝ ਲਿਆ ਮਹਿਮਾਨ ਹੈ ਇਸ ਕਰਕੇ ਉਹਨਾਂ ਦਾ ਸੰਸਾਰ ਦੇ ਨਾਲ ਮੋਹ ਨਹੀਂ ਰਿਹਾ ਹੈ ਤੇ ਅੱਗੇ ਦੱਸਦੇ ਹਨ ਜੇ
ਸੱਚ ਬਣਜ ਖੇਪ ਲੈ ਚੱਲੇ ਗੁਰਮੁਖ ਗਾਡੀ ਰਾਹੋ ਨਿਸ਼ਾਨੀ
ਤੇ ਉਹਨਾਂ ਨੇ ਸੰਸਾਰ ਵਿੱਚ ਆਏ ਸੀ ਵਪਾਰੀ ਬਣ ਕੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਨਿਰੰਕਾਰ ਦੇ ਦਰ ਤੋਂ ਇਸ ਪੂੰਜੀ ਦੇ ਨਾਲ ਉਹਨਾਂ ਨੇ ਰੱਜ ਰੱਜ ਕੇ ਨਫ਼ਾ ਕੱਢਿਆ ਸਾਸ ਸਾਸ ਸਿਮਰੋ ਗੋਬਿੰਦ ਇਹ ਨਾ ਲਫ਼ਾ ਹੈ ਤੇ ਇਸ ਕਰਕੇ ਉਹਨਾਂ ਨੇ ਸੱਚ ਬਣੰਜ ਖੇਪ ਲੈ ਖੇਪ ਕਹਿੰਦੇ ਨ ਮਾਲ ਦੀ ਲੱਦੀ ਹੋਈ ਜਿਹਦੇ ਵਿੱਚ ਬਹੁਤ ਸਾਰਾ ਮਾਲ ਲੱਦਿਆ ਹੋਏ ਉਹਨੂੰ ਖੇਪ ਕਹਿੰਦੇ ਨੇ ਜਿਹਦੇ 'ਚ ਮਾਲ ਹੋਵੇ ਲੱਦਿਆ ਹੋਏ खेप लदी हुई है, माल लद्या होया। इस करके उन्होंने संसार दे विच रहिंदिया होया नाम तन इन्ना इकट्ठा कर लिया, नाम तन जिस जन के पाले से ही पूरे साहु, पूरे साहूकार भाग ठड़े हर संत तुम्हारे जिन कर तन हर नमा, परवान गणी से ही आए सफल तिना के कामा। उन्होंने लोगों भी कहा है बणज करो बण जा रहे हो, बखर लिहो संभाल तैसी वस्त विसाही है जैसी निभ है नाल। जेड़ी नाल निवे, नाल निभ वाली केड़ी भाई रे, राम कहो चित लाए हर जस बखर लाए, चलो सौ देखे पति आए। रब देख के कहे तो सही भी ठीक है, तू नफा खट के आया, नहीं तो रैन गवाई सोए के दिवस गवाया खाए, हीरे जैसा जन्म है कोटी बदले जाए। हो रहे दिन रात दे श्वास जिहड़े ने ये खत्म हो रहे। नाम जपन को जेहबा देनी, हर दर्शन को अखी, एक एक श्वास अमोलक जावे हथ ना आवे लखी। 24,000 दा खर्च हमेशा, भई आमदल मूल न थीवे, जिस बनजारे इतना घाटा सो बंदा कैसे जीवे, किवें जीएगा तू। 24,000 दा नित घाटा पै रहा, किन्ने क श्वास ने जिहड़े तू सांभे है, किते एक दिन दा ही लेखा करके वेख लै, जिंदगी दा तां एक पासे रहेगा। क्या तां खटिया कहां गवाया, किन्ने श्वास गल्लां करदिआं बतीत कीते, किन्ने विकार चितवदिआं बतीत कीते, किन्ने गलत देखदिआं गलत सुणदिआं कीते, पल्ले रहिंदी कख नहीं, पल्ले ही कुछ नहीं पैंदा। पर गुरमुख जिहड़े ने उह इक पल भी अपने प्यारे तों टुटदे नहीं, ते उहनां ने अपनी खेप लई। इक गुरमुख ਵੀ ਪ੍ਰਭਾਵ ਪਰ ਪਿੰਡ ਹੈ, ਸੰਤ ਰਣਜੀਤ ਸਿੰਘ ਜੀ ਰਹੇ ਉੱਥੇ, ਉਸ ਥਾਂ 'ਤੇ ਸੀ, ਉੱਥੇ ਬਾਬਾ ਬਲਕਾਰ ਸਿੰਘ ਜੀ ਰਹਿੰਦੇ ਹੁੰਦੇ ਸਨ, ਅਤੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ। ਉਹ ਫੱਕਰ ਦਾ ਪਤਾ ਹੀ ਨਹੀਂ ਚੱਲਿਆ ਵੀ ਐਡੀ ਉੱਚੀ ਅਵਸਥਾ ਦਾ ਮਾਲਕ ਹੈ। ਗੁਰਮੁਖ ਸੀ ਪਰ ਪਤਾ ਨਹੀਂ ਚੱਲਿਆ, ਲੋਕਾਂ ਨੂੰ ਇੰਝ ਲੱਗਦਾ ਸੀ ਵੀ ਪਾਗਲ ਹੈ ਜਾਂ ਸਧਾਰਨ ਹੈ ਬੰਦਾ। ਮੈਂ ਬਹੁਤ ਵਾਰ ਮਿਲਿਆ, ਜਿੰਨੀ ਵਾਰ ਪੁੱਛੋ ਇੱਕੋ ਹੀ ਸ਼ਬਦ ਸੀ ਉਹਦੇ ਕੋਲ, ਜਿੰਨੀ ਦੇਰ ਤੱਕ ਜਿਉਂਦਾ ਰਿਹਾ ਤੇ ਇੱਕ ਸ਼ਬਦ ਦੇ ਨਾਲ ਇਹ ਸੰਸਾਰ ਦਾ ਕੰਮ ਚਲਾ ਗਿਆ। ਹਾਂਜੀ ਜੋ ਮਰਜ਼ੀ ਪੁੱਛੀ ਉਹ, ਹਾਂਜੀ ਉਹਦਾ ਕੰਮ ਚੱਲ ਗਿਆ ਇਹਦੇ ਨਾਲ। ਇੱਕ ਦਿਨ ਐਸਾ ਹੋਇਆ, ਪੰਜਾਬ ਦਾ ਮਾਹੌਲ ਖਰਾਬ ਸੀ ਤੇ ਉੱਥੇ ਕਿਤੇ ਪ੍ਰਸ਼ਾਦਾ ਪਾਣੀ ਛਕਣ ਵਾਲੇ ਸਿੰਘ ਆ ਗਏ ਤੇ ਉਹ ਆਏ, ਪ੍ਰਸ਼ਾਦਾ ਪਾਣੀ ਛਕ ਕੇ ਚਲੇ ਗਏ ਤੇ ਪੁਲਿਸ ਦੇ ਟੌਟ ਨੇ ਖਬਰ ਕਰ ਦਿੱਤੀ ਤੇ ਉੱਥੇ ਪੁਲਿਸ ਦਾ ਵੱਡਾ ਛਾਪਾ ਪੈ ਗਿਆ ਵੀ ਇੱਥੇ ਅੱਤਵਾਦੀ ਨੂੰ। ਉਹ ਗੁਰਮੁਖ ਦਾ ਐਸੀ ਅਵਸਥਾ ਸੀ ਵੀ ਜੇ ਖੜੇ ਦੀ ਸਮਾਧੀ ਲੱਗ ਗਈ ਸਾਰੀ ਰਾਤ ਲੰਘ ਜਾਂਦੀ ਸੀ, ਖੜੇ ਦੀ ਬੈਠੇ ਦੀ ਸਮਾਧੀ ਲੱਗ ਗਈ ਬੈਠੇ ਦੀ ਸਾਰੀ ਰਾਤ ਲੰਘ ਜਾਂਦੀ ਸੀ। ਉਹ ਕਿਤੇ ਚਾਂਦਨੀ ਰਾਤ ਕਿਤੇ ਝਾੜ ਦੇ ਓਹਲੇ ਇੱਕ ਬਿਰਸੰਘਣੇ ਦੇ ਓਹਲੇ ਖੜਾ ਹੈ, ਉਹ ਆਪਣੇ ਰਸ ਦੇ ਵਿੱਚ ਰਸ ਲਹਿਰਿਆ ਨਾਮ ਦਾ, ਉਦੋਂ ਪੁਲਿਸ ਦਾ ਛਾਪਾ ਪੈ ਗਿਆ, ਪੁਲਿਸ ਦੇ ਪੈਰਾਂ ਦਾ ਖੜਕਾ ਉਹਨੂੰ ਨਹੀਂ ਸੁਣਿਆ, ਉਹ ਜੁੜਿਆ ਰਿਹਾ। ਇਹ ਹੌਲਦਾਰ ਕਹਿੰਦਾ ਸਾਰੇ ਥਾਣੇਦਾਰ ਨੂੰ, ਕਹਿੰਦਾ ਵੀ ਅੱਤਵਾਦੀ ਕਹੋ ਖੜਾ ਸਾਹਮਣੇ, ਉਹ ਕਹਿੰਦਾ ਵੀ ਘੇਰਾ ਪਾਓ, ਮਲਕ ਦੇ ਕੇ ਜਾ ਕੇ ਦੀ ਬਾਹਾਂ ਪਿੱਛੇ ਨੂੰ ਕਰਕੇ ਬਾਂਹ ਲੋੜੇ, ਜਾ ਕੇ ਪਿੱਛੇ ਨੂੰ ਕਰਕੇ ਬਾਂਹ ਮੰਨੀਆਂ ਤੇ ਅਰ ਉਹਨੂੰ ਥਾਣੇਦਾਰ ਕਹਿੰਦਾ ਤੂੰ ਅੱਤਵਾਦੀ ਆ, ਕਹਿੰਦਾ ਹਾਂਜੀ, ਕਿਉਂਕਿ ਕਹਿੰਦੇ ਹੀ ਹਾਂਜੀ ਸੀ ਉਹ। ਚਲੋ ਵੀ ਸਿੱਟੋ ਨੂੰ ਗੱਡੀ ਦੇ ਵਿੱਚ, ਗੱਡੀ ਸਿੱਟਿਆ ਲੈ ਗਏ, ਕਹਿੰਦੇ ਐਂ ਕਰੋ ਵੀ ਪਹਿਲਾਂ ਲਿਜਾ ਕੇ ਇਹਨੂੰ ਚੰਗੀ ਤਰ੍ਹਾਂ ਫੈਂਟਾ ਚਾੜੋ ਤੇ ਇਹਨੂੰ ਪੁੱਛੋ ਵੀ ਹੋਰ ਕਿੰਨੇ ਕੁ ਜਣੇ ਇੱਥੇ, ਕੀ ਆ ਤੁਹਾਡੇ ਕੋਲ, ਵੀ ਲੱਗਦਾ ਡਰ ਗਿਆ ਜੀ ਨੇ ਪਹਿਲੀ ਵਾਰ ਇਹ ਕਹੇ ਤਾਂ, ਜੇ ਦੂਸਰਾ ਹੁੰਦਾ ਚੁਸਤ ਲਾ ਕੇ ਉਹਨੇ ਕਹਿਣਾ ਸੀ ਨਹੀਂ ਜੀ ਮੈਂ ਤਾਂ ਅੱਤਵਾਦੀ ਨੇ, ਲਾ ਲਿਆ ਗੱਡੀ। ਸਾਣੇਦਾਰ ਖੁਸ਼ੀ ਲਾ ਕੇ ਕਹਿੰਦਾ ਹਾਂ ਬਈ ਉਹ ਤੁਹਾਡੇ ਕੋਲ ਅਸਲਾ ਵੀ ਹੈ, ਕਹਿੰਦਾ ਹਾਂ ਜੀ, ਪੁਲਿਸ ਵਾਲਿਆਂ ਨੇ ਲਾਈਨ ਬਣਾਤੀ ਪੂਰੀ। ਅੱਛਾ ਇੱਥੇ ਹੋਰ ਵੀ ਅੱਤਵਾਦੀ ਹੈ, ਕਹਿੰਦਾ ਹਾਂ ਜੀ, ਤੁਹਾਡੇ ਕੋਲ ਗ੍ਰਨੇਡ ਵੀ ਹੈ, ਕਹਿੰਦਾ ਹਾਂ ਜੀ, AK-47, ਕਹਿੰਦਾ ਹਾਂ ਜੀ। ਤੇ ਜਦੋਂ ਹਾਂ ਜੀ ਹਾਂ ਜੀ ਕਰੇਗਾ, ਕਹਿੰਦਾ ਚਲੋ ਠੀਕ ਹੈ ਤੈਨੂੰ ਛੱਡ ਦਿਆਂਗੇ, ਵੀ ਦੱਸ ਕਿੱਥੇ ਨਾ, ਕਹਿੰਦਾ ਹਾਂ ਜੀ, ਥਾਣੇਦਾਰ ਕਹਿੰਦਾ ਉਹ ਦੇਖਿਓ ਕਿਤੇ ਮੈਨੂੰ ਤਾਂ ਲੱਗਦਾ ਵੀ ਗੱਲ ਕੁਛ ਹੋ ਰਿਹਾ। ਘਰੋਂ ਨੇ ਕਹਿੰਦਾ ਮੇਰੇ ਕੋਲ ਲਿਆਓ। ਥਾਣੇਦਾਰ ਨੇ ਬੰਦੂਕ ਫੜੀ ਹੱਟ, ਕਹਿੰਦਾ ਤੇਰੇ ਗੋਲੀ ਮਾਰਦੇ ਹਾਂ? ਕਹਿੰਦਾ ਹਾਂਜੀ। ਸਾਰੀ ਜ਼ਿੰਦਗੀ ਹਾਂਜੀ ਉਹ ਕਿਹਾ ਸੀ। ਥਾਣੇਦਾਰ ਕਹਿੰਦਾ ਓਏ ਤੁਸੀਂ ਸਾਧ ਫੜ ਲਿਆਂਦਾ, ਕਹਿੰਦਾ ਛੱਡ ਦਿਓ, ਛੱਡ ਦਿਓ। ਜਦੋਂ ਦਾ ਵਕਤ ਅਖੀਰ ਆਇਆ, ਜ਼ਬਾਨ ਬੰਦ ਸੀ, ਬੁੱਲ ਬੰਦ ਸੀ, ਉਹਦੀ ਧੁਨੀ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੁਣੀ ਗਈ ਜਿਹੜੀ ਮ੍ਰਿਤਕ ਸਰੀਰ ਦੇ ਕੋਲ ਉਸ ਵੇਲੇ ਅੰਤ ਵੇਲੇ ਬਲਕਾਰ ਸਿੰਘ ਹੁਣੀ ਕੋਲ ਬੈਠੇ ਸੀ। ਕਹਿੰਦੇ ਆਵਾਜ਼ ਧੁਨੀ ਚੋਂ ਆ ਰਹੀ ਸੀ ਵਾਹਿਗੁਰੂ ਦੀ। ਇਹ ਉਹਨਾਂ ਨੇ ਖੇਪ ਲੱਦੀ ਹੈ, ਸੱਚ ਬਣੰਜ ਖੇਪ ਲੈ ਚੱਲੇ ਗੁਰਮੁਖ ਗਾਡੀ ਰਾਹ ਨਿਸ਼ਾਨੀ। ਗੁਰਮੁਖ ਗਾਡੀ ਰਾਹ ਚਲਾਇਆ, ਉਹਨਾਂ ਦੀ ਇਹ ਨਿਸ਼ਾਨੀ ਹੈ ਜੇ।
ਪਾਲਤ ਪਾਲਤ ਮੁਖ ਉਜਲੇ ਗੁਰਸਿੱਖ, ਗੁਰਸਿੱਖਾ ਮਨ ਪਾਣੀ।
ਉਹਨਾਂ ਦੇ ਭਾਈ ਇਹ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਹੀ ਉਜਾਲੇ ਵਾਲੇ, ਜਸ ਵਾਲੇ, ਵਡਿਆਈ ਵਾਲੇ ਮੁਖ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਗੇਤੀ ਛੁੱਟੀ ਨਾਲ। ਤੇ ਗੁਰਸਿੱਖ ਗੁਰਸਿੱਖਾ ਮਨ ਪਾਣੀ, ਇਹੋ ਜੇ ਗੁਰਮੁਖ ਗੁਰਸਿੱਖਾਂ ਨੂੰ ਗੁਰੂ ਦੀ ਸਿੱਖਿਆ ਮਨ ਨੂੰ ਭਾ ਗਈ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਤੇ ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ, ਇਸ ਕਰਕੇ ਪੂਰਨ ਗੁਰਸਿੱਖ ਹਨ।
ਸਾਧ ਸੰਗਤ ਵਿੱਚ ਅਕਥ ਕਹਾਣੀ,
ਉਹ ਸਾਧ ਸੰਗਤ ਦੇ ਵਿੱਚ ਜਿਹੜਾ ਵਾਹਿਗੁਰੂ ਕਥਨੀ ਦਾ ਵਿਸ਼ਾ ਨਹੀਂ, ਅਕਥੇ ਕਾ ਕਿਆ ਕਥੀਆ ਭਾਈ, ਉਹ ਅਕਥ ਵਾਹਿਗੁਰੂ ਦੀ ਕਥਾ ਕਰਦੇ ਹੈ ਆਪਣੇ ਭਲੇ ਵਾਸਤੇ ਤੇ ਲੋਕਾਂ ਦਾ ਭਲਾ ਹੋਵੇ। ਇਹ ਅੱਜ ਦਾ ਸਾਧ ਸੰਗੀਤ ਸਿਧਾਂਤ ਸੀ ਪੌੜੀ ਦਾ, ਤੇ ਸਿਧਾਂਤਕ ਪੱਖ ਤੋਂ ਬਹੁਤ ਗਹਿਰੀਆਂ ਰਮਜਾਂ ਸਨ ਭਾਈ ਗੁਰਦਾਸ ਸਾਹਿਬ ਦੀਆਂ, ਜੋ ਆਪ ਜੀ ਨੇ ਆਨੰਦ ਮਾਣੇ ਹੈ। ਤੰਤਾ ਦੇ ਯੋਗ ਹੋ, ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਆਨੰਦ ਲੈ ਰਹੀਆਂ ਹਨ। ਆਓ ਹੁਣ ਸਮਾਂ ਸਮਾਪਤੀ ਦਾ ਹੋ ਗਿਆ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜੋ ਵਾਰ ਵਾਰ ਮੈਨੂੰ ਕਿਹਾ ਜਾ ਰਿਹਾ ਸੀ, ਕਹਿੰਦੇ ਜੀ ਗੋਡਿਆਂ ਗਿੱਟਿਆਂ ਬਾਰੇ ਜ਼ਰੂਰ ਦੱਸੋ, ਹੁਣ ਕਰੀਏ ਕੀ? ਬਿਮਾਰੀਆਂ ਤਾਂ ਇੰਨੀਆਂ ਵੱਧਦੀਆਂ ਜਾ ਰਹੀਆਂ, ਦੱਸ ਕੇ ਕੀ ਕਰੋਗੇ, ਪੁੱਛ ਕੇ ਕੀ ਕਰੋਗੇ? ਅਮਲ ਤੋਂ ਬਿਨਾਂ ਕੱਖ ਵੀ ਭਲੇ ਨਹੀਂ ਪੈਣਾ ਹੈ। ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਵੀ ਉਹ ਤਾਂ ਫਿਰ ਹੁਣ ਗੋਡੇ ਨਵੇਂ ਪਾਉਣ ਵਾਲੀ ਪਾਉਣਗੇ। ਜਿਹਦੇ ਅਜੇ ਥੋੜ੍ਹਾ ਬਹੁਤ ਹੈਗੀ ਨਾ ਗੁੰਜਾਇਸ਼, ਅਜੇ ਸ਼ੁਰੂ ਹੋਇਆ। ਲੋ ਮੈਂ ਤੁਹਾਨੂੰ ਸਸਤੀ ਜਿਹੀ ਗੱਲ ਦੱਸਦਾ, ਜਿਹੜੀ ਤੁਸੀਂ ਪੰਜਾਂ ਛਿਆਂ ਮਹੀਨਿਆਂ ਦੇ ਵਿੱਚ, ਸਾਲ ਦੇ ਵਿੱਚ ਵਿੱਚ ਤੁਹਾਡੇ ਗੋਡੇ ਅਤੇ ਗਿੱਟੇ ਠੀਕ ਹੋ ਜਾਣਗੇ। ਪਰ ਜਿਹੜਾ ਮੁੱਕਦਾ ਮੁੱਕਦਾ ਗਰੀਸ ਜਿਹੜਾ ਪੈਦਾ ਹੋਣ ਲੱਗ ਜੂਗਾ, ਦਰਦਾਂ ਖਤਮ ਹੋ ਜਾਣਗੀਆਂ ਥੋੜ੍ਹੇ ਚਿਰ ਦੇ ਵਿੱਚ। ਜਿਹੜੇ ਜੋੜ ਉਹਦੇ ਵਿੱਚ ਪਟਾਕੇ ਵੱਜਦੇ ਜਿਹਨੂੰ ਕਹਿੰਦੇ ਹੈ, ਅਤੇ ਉਹ ਹੱਡੀ ਨਾਲ ਹੱਡੀ ਉਹ ਘੱਸਦੀ ਹੈ, ਗਰੀਸ ਖਤਮ ਹੋਇਆ ਵਾ ਉਹ, ਅਤੇ ਉਹਦੇ 'ਚ ਸਸਤਾ ਦਾ ਇਲਾਜ ਕੀ ਹੈ ਵੀ ਹਰ ਰੋਜ਼ ਨਿਤਨੇਮ ਕਰ ਲਓ ਵੀ ਇੱਕ ਸੇਬ ਅਤੇ ਇੱਕ ਗਲਾਸ ਦੁੱਧ, ਦੁੱਧ ਦਾ ਗਲਾਸ ਗਰਮ ਕਰ ਲਓ ਅਤੇ ਸੇਬ ਦਾ ਛਿਲਕਾ ਲਾ ਕੇ ਬਰੀਕ ਬਰੀਕ ਸੇਬ ਖਾ ਕੇ ਗਰਮ ਗਰਮ ਦੁੱਧ ਪੀ ਲਓ, ਜਾਂ ਫਿਰ ਸੇਬ ਨੂੰ ਚੀਰ ਕੇ ਦੁੱਧ ਵੀ ਸਿੱਟ ਕੇ ਰਿੰਨ ਲਓ, ਦੋਨਾਂ 'ਚੋਂ ਜਿਹੜਾ ਮਰਜ਼ੀ ਕੰਮ ਕਰ ਲਿਓ, ਅਤੇ ਪੰਜਾਂ ਛਿਆਂ ਮਹੀਨਿਆਂ ਦੇ ਵਿੱਚ, ਸਾਲ ਦੇ ਵਿੱਚ ਤੁਹਾਡੇ ਨਾਲੇ ਐਨਰਜੀ ਮਿਲੂਗੀ ਅਤੇ ਨਾਲੇ ਭਾਈ ਗੋਡਿਆਂ ਗੇਟਿਆਂ ਦੇ ਦਰਦ ਜਿਹੜੇ ਨੇ ਉਹ ਕੰਟਰੋਲ ਵਿੱਚ ਹੋ ਜਾਣਗੇ। ਅਤੇ ਅੱਜ ਇੰਨੇ ਹੀ ਸੀ, ਹੁਣ ਸਮਾਂ ਸਮਾਪਤੀ। ਹਾਂਜੀ ਬੋਲ।
ਪਾਲਤ ਪਾਲਤ ਮੁਖ ਉਜਲੇ ਗੁਰਸਿੱਖ ਗੁਰਸਿੱਖਾ ਮਨ ਪਾਣੀ, ਸਾਧ ਸੰਗਤ ਵਿੱਚ ਅਕਥ ਕਹਾਣੀ।
ਹੇ ਗੋਬਿੰਦ, ਹੇ ਗੋਪਾਲ, ਹੇ ਦਯਾਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।